ਗੂੜੀ ਵਿਚਾਰ ਚਰਚਾ। ਇੱਕ ਦਿਨ ਜੀਵਨ ਨਗਰੋਂ ਵੱਡੇ ਬਾਬਾ ਜੀ ਸਰਦਾਰ ਕੇਹਰ ਸਿੰਘ ਜੀ, ਰਾਖ ਵਾਲੇ ਅਤੇ ਹੋਰ ਸਾਧੂ ਵੀ ਸਤਿਗੁਰੂ ਜੀ ਦੇ ਸਾਥ ਆਪਣੀ ਰੱਖ ਨੂੰ ਜਾ ਰਹੇ ਸੀ। ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਦੇ ਬਚਨ ਹੋ ਰਹੇ ਸੀ ਤਾਂ ਸਰਦਾਰ ਕੇਹਰ ਸਿੰਘ ਜੀ ਰਾਖ ਵਾਲਿਆਂ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਜੋ ਦੀਨੋ ਸੋ ਇੱਕ ਹੈ ਬਾਰ, ਨਹੀਂ ਹੋਤ ਕਛ ਦੋ ਬਾਰਾ, ਕਰਨਾ ਹਾਰ ਨਾ ਭੁੱਲਣ ਹਾਰਾ। ਆਦਿ ਗੁਰ ਵਾਕਾਂ ਦੇ ਅਨੁਸਾਰ ਵਰਤੇ ਸਰਾਵ ਅਤੇ ਸਿੱਧੀਆਂ ਰਿੱਧੀਆਂ ਦਾ ਅਰਥ ਫਿਰ ਕੀ ਹੋਇਆ? ਸਤਿਗੁਰੂ ਜੀ ਉੱਤਰ ਦਿੱਤਾ, ਜੋ ਅਨ ਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ, ਧੁਰ ਲਿਖਿਆ ਮੇਟ ਨਾ ਸਕੀ ਹੈ ਜੋ ਹਰ ਲਿਖ ਪਾਇਆ, ਧੁਰ ਹੋਵਣਾ ਸੋ ਹੋਇਆ ਕੋ ਨਾ ਮੇਟਣ ਹਾਰ, ਅਤੇ ਆਈ ਨਾ ਮੇਟਣ ਕੋ ਸਮਰੱਥ। ਆਦਿ ਤੁਕਾਂ ਸੁਨਾ ਬਚਨ ਕੀਤਾ, ਅਲਪ ਮਤ ਜੀਆਂ ਨੂੰ ਪੂਰਨ ਗਿਆਨ ਨਹੀਂ ਹੁੰਦਾ, ਜੋ ਮਹਾਂਗਿਆਨ ਦਾ ਚਾਨਣ ਮਹਾਤਮਾ ਨੂੰ ਹੁੰਦਾ ਹੈ ਸੋ ਦੱਸ ਦਿੰਦੇ ਹਨ। ਹੋਸ਼ ਵਾਲੀ ਗੱਲ, ਲੋਕ ਉਸ ਨੂੰ ਕਰਾਮਾਤ ਮੰਨਣ ਲੱਗ ਪੈਂਦੇ ਹਨ। ਕੋਈ ਕਮਾਈ ਕਰ ਸੁਤੇ ਸੁਭਾਵਕ ਤੋਂ ਲਾਂਭੇ ਹੋ ਵਾਕ ਸਿੱਧੀ ਵੱਲ ਪੈ ਕੀਤੀ ਕਮਾਈ ਨੂੰ ਕੱਟਦੇ ਹਨ। ਇਸੇ ਕਾਰਨ ਗੁਰੂ ਜੀ ਰਿੱਧ ਸਿੱਧ ਅਵਰਾ ਸਵਾਦ ਜਾਣਦੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ ਲਿਖਿਆ ਹੈ। ਇਹ ਸੁਣ ਸਰਦਾਰ ਜੀ ਅਰਜ਼ ਕੀਤੀ, ਇਸ ਬਿਮਾਰੀ ਤੋਂ ਬਚਿਆ ਕਿਵੇਂ ਜਾਵੇ? ਸਤਿਗੁਰੂ ਜੀ ਉੱਤਰ ਦਿੱਤਾ, ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ, ਤੇ ਪਾਰ ਪਏ ਲੰਘ ਵਰੇ ਸਰਾਪੇ। ਆਦਿ ਸਮਾਈ ਵਾਲੇ ਸ਼ਬਦ ਨੂੰ ਹੀ ਮਹਾਂਪੁਰਖ ਚੇਤੇ ਰੱਖਦੇ ਹਨ। ਜੋ ਇਹ ਸੁਭਾਅ ਨਾ ਰਹੇ ਤਾਂ ਉੱਕ ਜਾਈਦਾ ਹੈ, ਧੋਖਾ ਹੀ ਖਾਈਦਾ ਹੈ। ਫਿਰ ਸਰਦਾਰ ਜੀ ਅਰਜ਼ ਕੀਤੀ, ਸਹੀ ਸਾਰ ਬ੍ਰਹਮ ਵਿਚਾਰ ਵਾਲਾ ਥਾਂ, ਜਿੱਥੇ ਸਦਾ ਸਹਿਜ ਸੁੱਖ ਹੈ ਸੋ ਕਿਹੜਾ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਗੁਰੂ ਵਾਕ ਹੈ, ਜਿਨ ਰਚ ਰਚਿਆ ਪੁਰਖ ਵਿਧਾਤੈ ਨਾਲੇ ਹਉਮੈ ਪਾਈ, ਜਨਮ ਮਰਨ ਤਿਸ ਹੀ ਕਉ ਹੈ ਰੇ ਓਹਾ ਆਵੈ ਜਾਈ, ਬਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ, ਭਣਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਏਕੰਕਾਰਾ। ਤੇ ਗੁਰਵਾਕ ਹੈ, ਬੁਰਾ ਭਲਾ ਕਿਛ ਆਪਸ ਤੇ ਜਾਣਿਆ ਏਈ ਸਗਲ ਵਿਕਾਰਾ, ਇਹੋ ਫਰਮਾਇਆ ਖਸਮ ਕਾ ਹੋਆ ਵਰਤੈ ਹੋ ਸੰਸਾਰਾ। ਅਰਥਾਤ ਵਰਤਦਾ ਤਾਂ ਸਭ ਕਰਤੇ ਦੀ ਕੁਦਰਤ ਦਾ ਰੁੱਖ ਸਿਲਸਿਲਾ ਤੇ ਹੁਕਮ ਹੈ, ਤੇ ਉਸਦਾ ਆਪਣਾ ਖੇਲ ਹੈ। ਇਹ ਆਪਣਾ ਮਨ ਦੋਸ਼ੀ ਬਣਦਾ ਤੇ ਦੁਖੀ ਹੁੰਦਾ ਹੈ। ਸਰਦਾਰ ਜੀ ਫਿਰ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਇਸ ਅਵਸਥਾ ਤੇ ਤਾਂ ਹੀਲਾ ਉੱਦਮ ਆਦਿ ਸਭ ਤੇ ਗੁਣ ਔਗਣ ਵਾਧੂ ਹਨ, ਉਸਦਾ ਹੁਕਮ ਤੇ ਖੇਲ ਸੁਤੇ ਜੋ ਵਰਤਦਾ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਗੁਰਬਾਣੀ ਵਿੱਚ ਹਰ ਥਾਂ ਅਵਸਥਾ ਯੋਗ ਵਿਚਾਰ ਹੈ। ਗੁਰਮੁਖ ਸੋ ਸਿੱਖਿਆ ਲੈ ਯਤਨ ਉੱਦਮ ਕਰਦੇ ਹਨ, ਸਿੱਧਾ ਉਲਟਾ ਹੋਣ ਤੇ ਸੁਖੀ ਨਿਰ ਅਭਿਮਾਨ ਤੇ ਰਾਜੀ ਰਹਿੰਦੇ ਹਨ। ਸਾ ਹੋਵੈ ਜੇ ਬਾਤ ਹੋਵੈਨੀ, ਤੇ ਸੋ ਕਰੇ ਜੇ ਮੇਰੇ ਚਿੱਤ ਨ ਚਿਤੈਨੀ, ਸੋ ਜੋ ਤੇ ਸੁਭਾਵੈ ਸਮਰੱਥ ਸੋ ਥੀਐ ਹੀਲੜਾ ਹੋ ਸੰਸਾਰੋ। ਆਦਿ ਗੁਰੂ ਵਾਕਾਂ ਦੀ ਵਰਤੋਂ ਕਰਦਾ ਹੈ, ਉੱਦਮ ਕਰੇਦਿਆ ਜੀਓ ਤੂੰ ਦਾ ਚੇਤਾ ਕਦੇ ਨਹੀਂ ਭੁੱਲਦਾ, ਸਭ ਵਿਧਾ ਧੁਰੋਂ ਲਿਖੀਆਂ ਜੁੜ ਕਰ ਕਾਰਜ ਪੂਰਾ ਹੁੰਦਾ ਹੈ। ਧੁਰੋਂ ਲਿਖਿਆ ਹੀ ਉਵੇਂ ਹੁੰਦਾ ਹੈ ਕਿ ਉਹ ਵਿਧ ਬਣੇਗੀ, ਤੇ ਇਹ ਸੌਰੇਗਾ, ਇਹ ਵਿਗੜੇਗਾ, ਇਹ ਮਿਲੇਗਾ, ਇਹ ਵਿਛੜੇਗਾ। ਗੁਰਮੁਖ ਸਭ ਉੱਦਮ ਯਤਨ ਕਰਦੇ ਕਰਤੇ ਦੀ ਰਜ਼ਾ ਦੇ ਪੂਰਨੇ ਤੇ ਨਿਗਾਹ ਰੱਖ ਸੁਖੀ ਰਹਿੰਦੇ, ਕੋਈ ਵਧਾ ਘਟਾ ਨਹੀਂ ਹੁੰਦਾ ਜਾਣਦੇ ਹਨ, ਸਭ ਕੁਝ ਕਰਦੇ ਅਚਿੰਤ ਹੀ ਰਹਿੰਦੇ ਹਨ। ਗੁਰੂ ਅਰਜਨ ਦੇਵ ਜੀ ਮਲਾਰ ਰਾਗ ਵਿੱਚ ਵੀ ਇਹੋ ਸਾਰ ਲਿਖਿਆ ਹੈ, ਸਗਲ ਵਿਧੀ ਜੁਰ ਆਹੁਰ ਕਰਿਆ ਤਜਿਓ ਸਗਲ ਅੰਦੇਸਾ, ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਭਰੋਸਾ। ਅਰਥਾਤ ਉਹ ਕਰਦੇ ਸਮਝਦੇ ਸਭ ਕੁਝ ਠਾਕੁਰ ਆਪ ਦੇ ਮਾਲਕ ਦੇ ਭਰੋਸੇ ਤੇ ਸੰਤ ਸੁਤੇ ਰਾਜੀ ਰਹਿੰਦੇ ਹਨ ਤੇ ਜਾਣਦੇ ਹਨ ਜੋ ਬਿਧ ਬਣਨੀ ਸੀ ਤੇ ਹੋਣਾ ਸੀ ਸੋ ਹੋ ਗਿਆ। ਸਰਦਾਰ ਜੀ ਨੇ ਖਿਮਾ ਹੱਥ ਜੋੜ ਮੰਗੀ, ਕਿਹਾ ਸੱਚੇ ਪਾਤਸ਼ਾਹ ਮੈਂ ਆਪ ਦਾ ਬੜਾ ਸਮਾਂ ਆਪਣੇ ਸੰਸੇ ਕਰ ਲਿਆ ਹੈ। ਸਤਿਗੁਰੂ ਜੀ ਕਿਹਾ ਇਹੀ ਤਾਂ ਲਾਹਾ ਲੈਣ ਦੀ ਚਰਚਾ ਹੋਈ ਹੈ, ਰਾਮ ਚਰਚਾ ਵਿੱਚ ਪੰਧ ਜਾਪਿਆ ਹੀ ਨਹੀਂ, ਪਰ ਇਹ ਯਾਦ ਰੱਖਣ ਵਾਲੇ ਵਚਨ ਹਨ। ਤੂੰ ਤਰਨ ਸਿੰਘ ਨੂੰ ਜਾ ਅੱਜ ਲਿਖਾ ਦੇਵੀਂ। ਸਰਦਾਰ ਕੇਰ ਸਿੰਘ ਜੀ ਨੇ ਸੰਤ ਨਗਰੇ ਆ ਮੈਨੂੰ ਉੱਪਰ ਲਿਖੀ ਚਰਚਾ ਸੁਣਾਈ। ਮੈਂ ਵੱਡੇ ਬਾਬਾ ਜੀ ਨੂੰ ਮਿਲ ਵੀ ਪੁੱਛਿਆ, ਉਹਨਾਂ ਵੀ ਕਿਹਾ ਮੈਂ ਠੀਕ ਨਾਲ ਸਾਂ। ਸੁਣਿਆ ਸੀ ਸਤਿਗੁਰੂ ਜੀ ਅਤੇ ਸਰਦਾਰ ਜੀ ਦਾ ਗੁਰਬਾਣੀ ਦਾ ਵਿਚਾਰ 25-26 ਚੇਤਰ 2007। ਸਤਿਗੁਰੂ ਜੀ ਗੁਰਬਾਣੀ ਦਾ ਨਿਤਨੇਮ ਸਵੇਰ ਤੋਂ ਬਾਅਦ ਚਰਨ ਧੋ ਚੂੜਾ ਕਰ ਕੱਪੜੇ ਦਾ ਜੋੜਾ ਪਹਿਰ ਚੱਲਦੇ ਫਿਰਦੇ ਹੀ ਕਰਦੇ, ਜੋੜਾ ਉਤਾਰ ਅਰਦਾਸਾ ਕਰ ਕਾਰ ਵਿੱਚ ਬੈਠੇ ਵੀ ਘੰਟਾ ਨਾਮ ਸਿਮਰਨ ਸਫ਼ਰ ਵਿੱਚ ਕਰ ਲੈਂਦੇ। ਆਨੰਦਾਂ ਬਾਰੇ ਸਿਫਾਰਸ਼ ਸੰਤ ਦਸੌਂਧਾ ਸਿੰਘ ਜੀ ਅਰਜ ਕੀਤੀ ਆਪ ਕਿਰਪਾ ਕਰੋ ਕੂਕਿਆਂ ਦੇ ਬੱਚਿਆਂ ਬੱਚੀਆਂ ਅਤੇ ਅਨਪੜ੍ਹ ਹੋਣ ਕਰ ਆਨੰਦ ਹੋਣ ਵੱਲੋਂ ਅੜੇ ਸੁਣੀਦੇ ਹਨ ਸੋ ਆਨੰਦ ਹੋਣ। ਸਤਿਗੁਰੂ ਜੀ ਹੁਕਮ ਕੀਤਾ ਕਿ ਵੈਸਾਖ ਅਤੇ ਜੇਠ ਵਿੱਚ ਜੋ ਉਮਰ ਦੇ ਜੋੜ ਜੋੜੇ ਹਨ ਸੋ ਭਜਨ ਦੀ ਮਾਲਾ ਜੋ ਇਹ ਹੁਕਮ ਸੁਣ ਆਪਣੇ ਅਗਲੇ ਨੇਮ ਤੋਂ ਵੱਧ ਕਰਨ। ਇਹਨਾਂ ਮਹੀਨਿਆਂ ਵਿੱਚ ਆਨੰਦਾਂ ਯੋਗ ਅਨਪੜ੍ਹਾਂ ਨੂੰ ਛੁੱਟੀ ਹੈ। ਸਤਿਯੁਗ ਵਿੱਚ ਇਹ ਹੁਕਮ ਛਪਵਾ ਦਿੱਤਾ, ਵੈਸਾਖੀ ਅਤੇ ਅੰਮ੍ਰਿਤਸਰ ਕਈ ਜੋੜਿਆਂ ਦੇ ਆਨੰਦ ਹੋਏ, ਭਜਨ ਬਾਣੀ ਦੀ ਤਸੱਲੀ ਪਿੱਛੇ ਅੱਗੋਂ ਵੀ ਮਾਪਿਆਂ ਅਤੇ ਸੂਬਿਆਂ ਤੋਂ ਕੀਤੀ, ਹਵਨ ਹੋਇਆ ਭੋਗ ਪਏ ਪ੍ਰਚਾਰ ਹੋਇਆ ਨਾਮ ਬਾਣੀ ਅਤੇ ਮਿਲਾਪ ਦਾ ਸਤਿਗੁਰੂ ਜੀ ਦੇ ਹੁਕਮ ਅਨੁਸਾਰ। ਬੀਬੀਆਂ ਦਾ ਦੁੱਖ, ਵੈਸਾਖੀ ਅਤੇ ਸਤਿਗੁਰੂ ਜੀ ਪਾਸ ਬਹੁਤ ਖਬਰਾਂ ਅਤੇ ਗੱਲਾਂ ਲੋਕਾਂ ਦੀਆਂ ਅਤੇ ਪਾਕਿਸਤਾਨ ਵਿੱਚ ਰਹਿ ਗਈਆਂ ਰੋਂਦੀਆਂ ਹਿੰਦੂਆਂ ਅਤੇ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਬਿਰਥਾਵਾਂ ਪੁੱਜੀਆਂ, ਕਿਉਂਕਿ ਕੋਈ ਹੁਸ਼ਿਆਰ ਅਤੇ ਉੱਦਮੀ ਬੰਦੇ ਪਾਕਿਸਤਾਨ ਵਿੱਚ ਫਿਰ ਵੇਖ ਸੁਣ ਆਏ ਹਨ ਅਤੇ ਮਾਲਕੀ ਮਕਾਨਾਂ ਖੁਣੋਂ ਵੀ ਕਈ ਰੁਲਦੇ ਰੋ ਰੋ ਮਿਲੇ ਸੀ। ਸਤਿਗੁਰੂ ਜੀ ਦਿੱਲੀ ਜਾ ਚੇਤਨਦਰ ਭੇਜ ਰਾਸ਼ਟਰਪਤੀ ਭਵਨ ਵਿੱਚ ਰਜਿੰਦਰ ਪ੍ਰਸਾਦ ਜੀ ਨੂੰ ਮਿਲੇ, ਉਸ ਆਦਰ ਦੇ ਆਉਣ ਦਾ ਕਾਰਨ ਪੁੱਛਿਆ। ਸਤਿਗੁਰੂ ਜੀ ਕਿਹਾ ਤੁਹਾਡੇ ਨਾਲ ਪੁਰਾਣਾ ਨਵਾਂ ਸਨੇਹ ਜਿਹਾ ਹੈ, ਇਸ ਕਰਕੇ ਕਹਿਣ ਆਇਆ ਹਾਂ। ਗਊ ਵੱਧ ਬੰਦ ਹੋਵੇ ਅਤੇ ਰੋਲਦੇ ਲੋਕਾਂ ਨੂੰ ਬਹਾਓ ਵਸਾਓ ਜ਼ਮੀਨਾਂ ਮਕਾਨ ਦਿਓ, ਮੈਨੂੰ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ, ਤੁਹਾਨੂੰ ਉਹ ਦੁੱਖ ਲੋਕਾਂ ਦੇ ਦੱਸੇ ਹੀ ਨਹੀਂ ਜੋ ਮੈਂ ਦੇਖਦਾ ਹਾਂ। ਪਾਕਿਸਤਾਨ ਵਿੱਚ ਰਹਿ ਗਈਆਂ ਬੀਬੀਆਂ ਗੁਪਤ ਅਰਦਾਸਾਂ ਕਰਦੀਆਂ ਹਨ, ਰੱਬ ਦੇ ਰੰਗ ਵੇਖ ਰੋ ਰਹੀਆਂ ਹਨ, ਉਹਨਾਂ ਨੂੰ ਜਿਵੇਂ ਕਿਵੇਂ ਲਿਆਓ। ਮੈਂ ਇੱਕ ਦੋ ਦਾ ਦੁਖੜਾ ਅਤੇ ਰੋਣਾ ਸੁਣ ਕੱਲ੍ਹ ਦਾ ਅੰਨ ਪਾਣੀ ਮੂੰਹ ਨਹੀਂ ਪਾ ਸਕਿਆ, ਸੋਚ ਚਿੰਤਾ ਨਾਲ ਅੰਦਰ ਤੇ ਗਲਾ ਸੁੱਕ ਗਿਆ ਏ ਅਤੇ ਭੁੱਖ ਮਰ ਗਈ ਏ। ਰਜਿੰਦਰ ਪ੍ਰਸਾਦ ਜੀ ਹੌਕਾ ਭਰ ਉੱਤਰ ਦਿੱਤਾ, ਤੁਸੀਂ ਸੱਚੇ ਹੋ, ਮੈਂ ਮਜਬੂਰ ਹਾਂ, ਮੈਂ ਭਾਵੇਂ ਧਰਮ ਖਿਆਲੀਆਂ ਹਾਂ ਪਰ ਹਾਲੀ ਰਾਜ ਸਿਆਸਤ ਦੇ ਵਰਤਾਓ ਵਿੱਚ ਘਿਰਿਆ ਕੁਝ ਕਰ ਨਹੀਂ ਸਕਦਾ, ਕਿਸੇ ਨੂੰ ਧਰਮ ਦਾ ਖਿਆਲ ਨਹੀਂ, ਸਭ ਰਾਜ ਦੀ ਸੰਭਾਲ ਮਾਲ ਮਾਇਆ ਵੱਲ ਲੱਗੇ ਹਨ, ਕਿਹਨੂੰ ਕਹਾਂ, ਪਰ ਹੱਛਾ ਜਿੰਨਾ ਹੋ ਸਕਿਆ ਸੋ ਸੋਚਾਂਗਾ। ਸਤਿਗੁਰੂ ਜੀ ਦਿੱਲੀਓਂ ਜੀਵਨ ਨਗਰ ਨੂੰ ਆਉਂਦਿਆਂ ਕਾਰ ਵਿੱਚ ਭਾਈ ਜੀ ਨਾਲ ਵਚਨ ਕੀਤਾ, ਮੈਨੂੰ ਰਤਨ ਸਿੰਘ ਜੀ ਦੱਸਿਆ ਹੈ। ਸੇਠ ਫੂਲਾ ਸਿੰਘ ਚਲਾਣਾ, ਸੇਠ ਫੂਲਾ ਸਿੰਘ ਜੀ ਸਿਆਮ ਦੇ ਬੰਗਕੌਕ ਸ਼ਹਿਰ ਵਿੱਚ 31 ਚੇਤਰ 2007 ਚੜ੍ਹੇ ਅਤੇ ਉਹਨਾਂ ਦੇ ਸਪੁੱਤਰ ਦੀ ਤਾਰ ਆਈ 15 ਵੈਸਾਖ ਪਾਠ ਭੋਗ ਤੇ ਦਰਸ਼ਨ ਦੇਣ ਦੀ। ਉਸ ਹਿੱਤ ਦਿੱਲੀਓਂ ਹਵਾਈ ਜਹਾਜ਼ 'ਤੇ ਚੜ੍ਹ ਕਲਕੱਤਿਓਂ ਹੋ ਸਵੇਰੇ ਸਤਿਗੁਰੂ ਜੀ ਸਿਆਮ ਪੁੱਜੇ। ਸੱਦ ਪੜ ਭੋਗ ਬਾਅਦ ਸੇਠ ਜੀ ਦੇ ਸਪੁੱਤਰਾਂ ਗੁਰਬਖਸ਼ ਸਿੰਘ, ਸੁਹੇਲ ਸਿੰਘ, ਨਰਾਇਣ ਸਿੰਘ, ਤ੍ਰਿਲੋਕ ਸਿੰਘ, ਅਵਤਾਰ ਸਿੰਘ ਜੀ ਨੇ ਸਤਿਗੁਰੂ ਜੀ ਅੱਗੇ ਭੇਟਾ ਰੱਖ ਮੱਥਾ ਟੇਕਿਆ। ਸਤਿਗੁਰੂ ਜੀ ਸਭ ਨੂੰ ਸਮੇਤ ਪਰਿਵਾਰ ਬਹਾ ਸਿੱਖਿਆ ਦਿੱਤੀ। ਪਿਤਾ ਜੀ ਦੀ ਸਿੱਖਿਆ ਤੇ ਗੁਰਸਿੱਖੀ ਤੇ ਚੱਲਣਾ ਤੇ ਆਪੋ ਵਿੱਚ ਇਤਫਾਕ ਨਾਲ ਰਹਿਣਾ। ਸਿਆਮੋ ਵਿਦਾ ਹੋ, ਕਲਕੱਤੇ ਦਿੱਲੀਓਂ ਹੋ, 19 ਵੈਸਾਖ ਨੂੰ ਜੀਵਨ ਨਗਰ ਦਰਸ਼ਨ ਦਿੱਤੇ। ਕਥਾ ਵਿੱਚ ਬਚਨ ਕੀਤੇ, ਸੇਠ ਫੂਲਾ ਸਿੰਘ ਜੀ ਨੂੰ ਡਾਕਟਰਾਂ ਬੋਲਣੋਂ ਤੇ ਕੋਈ ਸਰੀਰਕ ਖੇਚਲ ਕਰਨੋਂ ਰੋਕਿਆ ਹੋਇਆ ਸੀ, ਪਰ ਉਹ ਭਜਨ ਕਰਦੇ ਕਛਹਿਰੇ ਦਾ ਨਾਲਾ ਹੀ ਹੱਥ ਵਿੱਚ ਲੈ ਫੇਰਦੇ ਰਹਿੰਦੇ। ਧੀਆਂ ਨੂੰ ਧਨ ਤੇ ਹੱਟੀਆਂ ਦਿੱਤੀਆਂ, ਧਰਮ ਸਥਾਨੀ ਦਾਨ ਦਿੱਤਾ, 12,000 ਸਤਿਗੁਰੂ ਜੀ ਦੇ ਇਤਿਹਾਸ ਲਈ ਅਰਦਾਸ ਕਰਾਇਆ, ਬਾਬਾ ਜੀ ਦੇ ਜਹਾਜ਼ ਲਈ 2,000 ਦਿੱਤਾ। ਅੱਗੇ ਵੀ 25,000 ਜਹਾਜ਼ ਲਈ ਦਿੱਤਾ ਸੀ ਸੇਠ ਜੀ। ਸਤਿਗੁਰੂ ਜੀ ਫੂਲਾ ਸਿੰਘ ਜੀ ਦੀ ਸਿਫਤ ਕਰਦਿਆਂ ਕਿਹਾ, ਐਸੇ ਧਨੀ ਸੇਠ ਤੇ ਕਈ ਹਨ ਪਰ ਸੰਤ ਧਨੀ ਕੋਈ ਨਹੀਂ। ਇਹ ਮੈਂ ਸਿਆਮ ਵੀ ਆਖ ਆਇਆ ਹਾਂ, ਉਹਨਾਂ ਨੂੰ ਸੰਤ ਫੂਲਾ ਸਿੰਘ ਜੀ ਹੀ ਕਹਿਣਾ ਚਾਹੀਦਾ, ਕਿਉਂਕਿ ਸੰਤ ਫੂਲਾ ਸਿੰਘ ਜੀ ਮੋਹ ਮਾਇਆ ਤੋਂ ਉੱਚੇ ਉੱਠ ਭਜਨ ਦੀ ਲਿਵ ਨਿਭਾ ਚੜ੍ਹੇ ਹਨ। ਉੱਤਮ ਆਤਮਾ ਪਰਮਾਤਮਾ ਦਾ ਰੂਪ। ਸਤਿਗੁਰੂ ਜੀ 23 ਵੈਸਾਖ ਸੂਬਾ ਇੰਦਰ ਸਿੰਘ ਜੀ ਰੋਡਿਆਂ ਵਾਲਿਆਂ ਦੀ ਚੜ੍ਹਾਈ ਤੇ ਭੋਗ ਤੇ ਸੂਬਾ ਜੀ ਦੇ ਸਪੁੱਤਰ ਬਲਵੰਤ ਸਿੰਘ ਨੂੰ ਆਪਣੇ ਹੱਥੀਂ ਜਾ ਦਸਤਾਰ ਸਜਾਈ। ਜਿਵੇਂ ਸੂਬਾ ਜੀ ਪੰਥਕ ਕਮਾਂ ਦੇ ਮੋਹਰੀ ਸੀ ਤੇ ਸਲੋਕ ਗ੍ਰੰਥ ਸਾਹਿਬ ਜੀ ਦੇ ਬੜੇ ਪ੍ਰੇਮ ਤੇ ਰਸੀਲੇ ਸੁਰ ਵਿੱਚ ਉੱਚੇ ਪੜ੍ਹਦੇ ਸੀ, ਤੇਵੇਂ ਬਲਵੰਤ ਸਿੰਘ ਵੀ ਚੰਗੇ ਪਾਠੀ ਤੇ ਖੋਜੀ, ਧਾਰਮਿਕ ਖਿਆਲ ਕਿਰਤ ਬਿਰਤ ਵਾਲੇ ਹਨ। 24 ਵੈਸਾਖ ਸਤਿਗੁਰੂ ਜੀ ਮੇਹਲੀ ਸੰਤ ਗੰਗਾ ਸਿੰਘ ਜੀ ਦੀ ਅਰਜ ਤੇ ਦਰਸ਼ਨ ਦਿੱਤੇ। ਗੰਗਾ ਸਿੰਘ ਜੀ ਗੋ ਤੋਂ ਡਿੱਗੇ ਸੀ, ਬੜੀਆਂ ਸੱਟਾਂ ਲੱਗੀਆਂ ਸਨ। ਸੰਤ ਜੀ ਨੇ ਸੰਤ ਪ੍ਰੇਮ ਸਿੰਘ ਪੱਦੀ ਵਾਲਿਆਂ ਨੂੰ ਕਿਹਾ, ਮੇਲਾ ਵਿਖਾਓ। ਪ੍ਰੀਤਮ ਸਿੰਘ ਜੀ ਨੇ ਆਪਣੇ ਜਥੇ ਦੇ ਸਾਥੀਆਂ ਸਮੇਤ ਦਿਹਾੜੀਆਂ ਛੱਡ ਦੌਰੇ ਦੀ ਸੇਵਾ ਦੇ ਆਹਰ ਲੱਗੇ। ਸੰਤ ਗੰਗਾ ਸਿੰਘ ਜੀ ਮੇਲੇ ਮੇਹਲੀ ਦੇ ਤੇ ਆਪਣੇ ਘਰ ਸਤਿਗੁਰੂ ਜੀ ਦੇ ਦਰਸ਼ਨ ਕਰ ਬੜੇ ਪ੍ਰੇਮ ਭਰੇ ਚਿੱਤ ਵਿੱਚ ਭਿੱਜ ਚਰਨਾਂ ਤੇ ਮੱਥਾ ਟੇਕ ਕਿਹਾ, ਸੱਚੇ ਪਾਤਸ਼ਾਹ ਹੋ, ਜੇ ਸੱਟਾਂ ਲੱਗੀਆਂ ਕਰ ਚੜ੍ਹ ਜਾਂਦਾ ਤਾਂ ਵੀ ਤੇ ਜੇ ਮਨ ਅੜ ਜਾਂਦਾ ਤਾਂ ਵੀ, ਮੈਂ ਇਸ ਅਮੋਲਕ ਦਰਸ਼ਨ ਆਪ ਦੇ ਤੇ ਐਤਨੀ ਸੰਗਤ ਦੇ ਸੇਵਾ ਸੁਭਾਗ ਤੋਂ ਵਾਂਝੇ ਜਾਣਾ ਸੀ, ਪਰ ਸੰਤ ਪ੍ਰੀਤਮ ਸਿੰਘ ਜੀ ਨੇ ਇਹ ਗੱਫਾ ਮੇਰੀ ਅਰਜ ਮਨ ਮੈਨੂੰ ਦਵਾਇਆ ਹੈ, ਆਪ ਅੱਗੇ ਜਾ ਅਰਜ ਕੀਤੀ ਹੈ ਤੇ ਸਮੇਤ ਸਾਥੀਆਂ ਦਿਹਾੜੀਆਂ ਦੇ ਵੀ ਹਰਜ ਕੀਤਾ ਹੈ। ਦੌਰੇ ਦੀ ਸੇਵਾ ਯੋਗ ਸਭ ਸੇਵਾ ਗਰਜ ਪੂਰੀ ਕੀਤੀ ਹੈ, ਆਪ ਦੇ ਸਿੱਖ ਐਸੇ ਉਪਕਾਰੀ ਧੰਨ ਹਨ। ਸਤਿਗੁਰੂ ਜੀ ਨੇ ਸੰਤ ਗੰਗਾ ਸਿੰਘ ਜੀ ਨੂੰ ਉਹਨਾਂ ਦੇ ਮੰਜੇ ਪਾਸ ਪਲੰਘ ਤੇ ਬੈਠ ਬਚਨ ਸੁਣਾਇਆ, ਇਸ ਪ੍ਰੀਤਮ ਸਿੰਘ ਦੀ ਕੀ ਸਿਫਤ ਕਰਾਂ, ਮੈਂ ਸੁਣਿਆ ਹੈ ਇੱਕ ਸਿੱਖ ਦੀਆਂ ਅੱਖਾਂ ਬੰਦ ਹੋ ਗਈਆਂ, ਉਸ ਦੀ ਤੀਵੀ ਰੋਵੇ, ਭੁੱਖੇ ਕੀ ਖਾਵਾਂਗੇ। ਇਸ ਪ੍ਰੀਤਮ ਸਿੰਘ ਤੋਂ ਸੁਣ ਉਸ ਦੀ ਜਾ ਸੇਵਾ ਕੀਤੀ, ਰਕਮ ਦਿੱਤੀ ਆਪਣੇ ਮੇਲੀਆਂ ਨੂੰ, ਪ੍ਰੇਰ ਇਕੱਠੀ ਕਰ ਤੇ ਸਿੱਖ ਨੂੰ ਕਿਹਾ, ਤੂੰ ਸਿਰ ਦੀ ਤਾਕਤ ਦੀਆਂ ਵਸਤਾਂ ਬਦਾਮ, ਲਾਚੀਆਂ, ਸੌਗੀ, ਗਰੀ, ਖਸਖਸ, ਦੁੱਧ, ਘਿਓ ਲੈ ਛਕ। ਉਸ ਦੀ ਪਤਨੀ ਨੇ ਪਦਾਰਥ ਛਕਾਏ ਤੇ ਨੇਤਰ ਖੁੱਲ੍ਹ ਗਏ, ਜੋ ਖੁਸ਼ਕੀ ਕਮਜ਼ੋਰੀ ਨਾਲ ਬੰਦ ਹੋ ਗਏ ਸੀ। ਹੁਣ ਉਹ ਦੋਵੇਂ ਜੀ ਸੁਖੀ ਖੱਟਦੇ ਕਮਾਉਂਦੇ ਖਾਂਦੇ ਹਨ ਤੇ ਗੁਰਬਾਣੀ ਗਾਉਂਦੇ ਹਨ। ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਤੇ ਕਹਿੰਦੇ ਹਨ, ਜੇ ਅਸੀਂ ਇੰਨੇ ਮੂਹਰੇ ਭੁੱਖ ਦੁੱਖ ਨਾਲ ਮਰ ਜਾਂਦੇ ਤਾਂ ਸਾਡੇ ਅੰਦਰ ਕਿਸੇ ਸਿੱਖ ਗੁਰੂ ਰੱਬ ਰਹੀਮ ਤੇ ਸ਼ਰਧਾ ਨਾ ਰਹਿੰਦੀ ਸੀ। ਸਿੱਖੀ ਦਾ ਸੁੱਖ ਸਾਨੂੰ ਸੰਤ ਪ੍ਰੀਤਮ ਸਿੰਘ ਗੁਆਚਾ ਹੋਇਆ ਮੁੜ ਬਖਸ਼ਿਆ ਹੈ। ਸਤਿਗੁਰੂ ਜੀ ਕਿਹਾ, ਮੈਂ ਵੀ ਐਸੇ ਸਾਧੂਆਂ ਦਾ ਮਨੋ ਅਹਿਸਾਨ ਮੰਦ ਹੀ ਰਹਿੰਦਾ ਹਾਂ, ਕਿਉਂਕਿ ਐਸੇ ਚਾਹੁੰਦੇ ਕੁਝ ਨਹੀਂ। ਸਿੱਖ ਆਪਣਾ ਧਰਮ ਜਾਣ ਹੀ ਸਭ ਸੇਵਾ ਕਰਦੇ ਕਮਾਉਂਦੇ ਹਨ। ਤੇ ਕਿਹਾ, ਮੇਰਾ ਮਨ ਤੇ ਆਂਦਾ ਹੈ ਪ੍ਰੀਤਮ ਸਿੰਘ ਦੀ ਆਤਮਾ ਦੇ ਦਰਦ ਨੇ ਹੀ ਉਸ ਸਿੱਖ ਦੇ ਨੇਤਰ ਖੋਲ੍ਹੇ ਹਨ। ਉੱਤਮ ਆਤਮਾ ਪਰਮਾਤਮਾ ਦਾ ਰੂਪ ਹੀ ਹੁੰਦਾ ਹੈ। ਮਿਹਲੀ ਪੰਜ ਜੋੜਿਆਂ ਦੇ ਆਨੰਦ ਪੀ ਸਤਿਗੁਰੂ ਜੀ ਦੇ ਰੂਬਰੂ ਹਵਨ ਹੋ ਪੂਰਨ ਗੁਰਮਰਿਆਦਾ ਅਨੁਸਾਰ ਹੋਏ। ਸਤਿਗੁਰੂ ਜੀ 25 ਵੈਸਾਖ ਅੰਮ੍ਰਿਤਸਰ ਦਰਸ਼ਨ ਦਿੱਤੇ। ਇਹ ਸਿੱਖ ਪੰਥ ਦਾ ਮਿਲਵਾਂ ਇਕੱਠ ਸੀ। ਸਤਿਗੁਰੂ ਜੀ 26 ਵੈਸਾਖ ਪਧਾਣੀ ਜਥੇਦਾਰ ਵਰਿਆਮ ਸਿੰਘ ਜੀ ਦੀ ਚੜ੍ਹਾਈ ਦੇ ਭੋਗ ਤੇ ਦਰਸ਼ਨ ਦਿੱਤੇ ਤੇ ਖਜਾਨ ਸਿੰਘ ਰਾਗੀ ਦਾ ਆਨੰਦ ਆਸਾ ਦੀ ਵਾਰ ਦੇ ਭੋਗ ਬਾਅਦ ਹਵਨ ਦੇ ਦੁਆਲੇ ਹੋਇਆ। 27-28 ਭੈਣੀ ਸਾਹਿਬ, 29 ਦਿੱਲੀ ਤੇ 30 ਨੂੰ ਗੁੜਗਾਵਾਂ ਗਊ ਰੱਖਿਆ ਸੰਬੰਧੀ ਸਭਾ 'ਚ ਦਰਸ਼ਨ ਦਿੱਤੇ। ਇੱਕ ਹਿੰਦੂ ਨਿਕੰਮੀਆਂ ਗਊਆਂ ਦੇ ਮਾਰਨ ਦੇ ਹੱਕ ਵਿੱਚ ਬੋਲਿਆ। ਉਸਨੇ ਵਪਾਰ ਦਾ ਠੇਕਾ ਸਰਕਾਰ ਤੋਂ ਲਿਆ ਹੋਇਆ ਸੀ, ਚਮੜਾ ਵਿਦੇਸ਼ਾਂ ਨੂੰ ਘੱਲਦਾ। ਸੰਤ ਰਤਨ ਸਿੰਘ ਜੀ ਦੱਸਿਆ, ਕਲਕੱਤੇ, ਬੰਬਈ, ਮਦਰਾਸ ਆਦਿ ਵਿੱਚ ਗਊਆਂ ਕਤਲ ਹੁੰਦੀਆਂ ਹਨ। ਸਤਿਗੁਰੂ ਜੀ ਸਭਾ ਵਿੱਚ ਕਿਹਾ, ਉਹ ਹਿੰਦੂ ਕਿਹਾ ਜਿਸ ਦੇ ਦਸਤਖਾਂ ਨਾਲ ਗਊਆਂ ਕਤਲ ਹੁੰਦੀਆਂ ਹਨ, ਜਿਸ ਨੇ ਠੇਕਾ ਲਿਆ ਹੈ, ਐਸਿਆਂ ਨਾਲ ਰੋਟੀ ਬੇਟੀ ਦੀ ਸਾਂਝ ਧਰਮੀ ਤੋੜੋ। ਸਵਾਏ ਹਰਦੇਵ ਸਹਾਏ ਦੇ ਸਭ ਚੁੱਪ ਰਹੇ ਤਾਂ ਸਤਿਗੁਰੂ ਜੀ ਕਿਹਾ, ਅੰਗਰੇਜ਼ ਆਪਣੀ ਵਿੱਦਿਆ ਦੇ ਹਿੰਦ ਦਾ ਬੇੜਾ ਗਰਕ ਕਰ ਗਿਆ ਹੈ। ਮਾਤਾ ਚੰਦ ਕੌਰ ਜੀ ਬਾਰੇ, ਜੀਵਨ ਨਗਰ ਇੱਕ ਦਿਨ ਸਤਿਗੁਰੂ ਜੀ ਨਾਲ ਸਰਦਾਰ ਹਰਵੇਲ ਸਿੰਘ ਬਚਨ ਕਰਦਿਆਂ ਕਿਹਾ, ਜਿਵੇਂ ਗੁਰੂ ਹਰੀ ਸਿੰਘ ਜੀ ਕਿਹਾ ਕਰਦੇ ਸੀ, ਜਿਉਣ ਕੌਰ ਉੱਜੜਿਆ ਡੇਰਾ ਮੁੜ ਵਸਾ ਦਿੱਤਾ ਹੈ, ਹੋਣ ਵਾਲੇ ਮਾਤਾ ਜੀ ਮਾਤਾ ਚੰਦ ਕੌਰ ਜੀ ਉਵੇਂ ਦੇ ਹੀ ਹੋਣੇ ਚਾਹੀਦੇ ਹਨ। ਸਤਿਗੁਰੂ ਜੀ ਉੱਤਰ ਦਿੱਤਾ, ਇੱਕ ਵਰਗਾ ਤਾਂ ਦੂਜਾ ਹੁੰਦਾ ਹੀ ਨਹੀਂ। ਬੀਬੀ ਹੈ ਤਾਂ ਅੱਛੀ, ਪਰ ਸੇਵਾ ਕਰਨ ਵਾਲੇ ਦੀਆਂ ਅਰਕਾਂ ਤੱਕ, ਬਾਹਾਂ ਤੇ ਗੋਡਿਆਂ ਤੱਕ ਲੱਤਾਂ ਕੁੰਜੀਆਂ ਤੇ ਭਰੀਆਂ ਰਹਿਣੀਆਂ ਚਾਹੀਦੀਆਂ ਹਨ। ਜ਼ਮੀਨੀ ਪ੍ਰਬੰਧ ਬਾਰੇ, ਸਤਿਗੁਰੂ ਜੀ ਹਰ ਗੁਰਵਾਰ ਜੀਵਨ ਨਗਰ ਅਰਜਾਂ ਸੁਣਦੇ। ਰਾਜਿਆਂ ਤਰ੍ਹਾਂ ਦੂਰੋਂ ਆਵਾਜ਼ ਦੇ ਸੱਦਦੇ, ਇੱਕ ਇੱਕ ਸਿੱਖ ਅਰਜ ਲੋੜ ਵਾਲੇ ਆਏ ਤੇ ਕਹਿੰਦੇ, ਬਹੁਤੇ ਰੌਲੇ ਵਿੱਚ ਪੂਰੇ ਦਿਲ ਨਾਲ ਗੱਲ ਕੀਤੀ, ਸੁਣੀ ਤੇ ਸਮਝੀ ਨਹੀਂ ਜਾਂਦੀ। ਸਰਦੂਲ ਸਿੰਘ ਪਟਵਾਰੀ ਨੂੰ 5 ਜੇਠ ਹੁਕਮ ਕੀਤਾ, ਖਰੀਦੇ ਪਿੰਡਾਂ ਵਿੱਚ ਪਹੇ ਤੇ ਖਾਲ, ਜ਼ਿਮੀਂਦਾਰਾਂ ਨੂੰ ਨਾਲ ਲੈ ਪਾ ਪੱਕੇ ਕਰਕੇ ਇੱਕ ਪਿੰਡੋਂ ਦੂਜੇ ਨੂੰ ਰਸਤਾ 4 ਕਰਮ, ਪਿੰਡ ਵਿਚਲੇ ਖੇਤਾਂ ਦੇ ਰਸਤੇ 3 ਕਰਮ ਤੇ ਖਾਲ 2 ਕਰਮ, ਵੇਂਗੇ ਅਚਾਨ ਨਿਵਾਣ ਦਾ ਹਿਸਾਬ ਜਿਵੇਂ ਖੇਤਾਂ ਵਾਲੇ ਦੱਸਣ ਜਾਂ ਪੰਚਾਇਤੀਆਂ ਦੀ ਤਸੱਲੀ ਹੋਵੇ ਕਰਨਾ, ਸਭ ਨੂੰ ਕਹਿ ਕੇ ਇਹ ਕੰਮ ਕਰ, ਕੋਈ ਮਨ ਮਰਜ਼ੀ ਦਾ ਝਗੜਾ ਰਸਤਾ ਖਾਲ ਦਾ ਨਾ ਪਵੇ। ਸੋ ਉਸਨੇ ਸ਼ੁਰੂ ਕੀਤਾ। ਆਨੰਦਾਂ ਦੀ ਸਾਦਗੀ, 5 ਜੇਠ ਹੀ ਜੀਵਨ ਨਗਰ 15 ਜੋੜੇ ਆਨੰਦਾਂ ਲਈ ਆਏ, 14 ਦੇ ਆਨੰਦ ਹੋਏ। ਇੱਕ ਮੁੰਡੇ ਦੀ ਦਾੜੀ ਕੱਟੀ ਹੋਈ, ਅਟਕਾ ਕਿਹਾ, ਜੇ 3 ਸਾਲ ਮੁੰਡਾ ਅੱਗੋਂ ਸੂਤ ਹੋ ਸਿੱਖ ਧਰਮ ਵਿੱਚ ਰਵੇ ਤਾਂ ਫੇਰ ਆਨੰਦ ਕਰਾਂਗੇ। ਕੁੜੀ ਵਾਲੇ ਭਾਵੇਂ ਅਟਕਣ ਭਾਵੇਂ ਕਿਤੇ ਵਿਆਹੁਣ, ਬਹੁਤ ਜਨੇਤ ਜਨਾਨੀਆਂ ਮਰਦਾਂ ਦੀ ਆਈ, ਜੁੜੀ ਦੇਖ ਕਿਹਾ, ਮੁੰਡੇ ਦੇ ਬਾਪ ਜਾਂ ਭਾਈ 2-3 ਹੋਣ ਤੇ ਬੀਬੀ ਨਾਲ ਵੀ 2-3 ਹੀ ਹੋਣ। ਬਹੁਤ ਅਮਲਾ ਕਮਲਾ ਜਗਤ ਚਾਲੀ ਦੇ ਪੂਰਾ ਕਰਨ ਨੂੰ ਨਾਲ ਲੈ ਤੁਰਿਆ ਕਰੋ। ਕਿਹਾ, ਸੁਖੀ ਰਹੀਦਾ, ਸਾਦੇ ਮਰਾਦੇ ਨੂੰ ਰੱਬ ਦੇ ਵਾਧੇ ਦੀ ਅਖਾਉਤ ਤਰ੍ਹਾਂ। ਸਤਿਗੁਰੂ ਜੀ ਜਿੱਥੇ ਦਰਸ਼ਨ ਦਿੰਦੇ ਮੁੱਖੋਂ ਵੀ ਕਹਿੰਦੇ ਤੇ ਸਤਿਯੁਗ ਤੇ ਵੀ ਛੁਪਵਾਇਆ ਕਿ ਹਰ ਨਾਮਧਾਰੀ ਪੜ੍ਹਿਆ ਇੱਕ ਪਾਠ ਸਧਾਰਨ ਗ੍ਰੰਥ ਸਾਹਿਬ ਦਾ ਕਰੇ। ਗੱਲ ਲਛਮਣ ਸਿੰਘ ਦੀ, ਸਤਿਗੁਰੂ ਜੀ ਸਵੇਰੇ ਹੀ ਸੰਤ ਨਗਰ ਦਰਸ਼ਨ ਦਿੱਤੇ। ਲਛਮਣ ਸਿੰਘ ਭਿੰਡਰ ਦਾਤੇ ਵਾਲੀਏ ਨੂੰ ਬਿਮਾਰ ਪਿਆ ਸੁਣ ਆਏ ਸੀ। ਉਸ ਨੂੰ ਦਰਸ਼ਨ ਦੇ ਸੰਤਾਲਾ ਸਿੰਘ ਜੀ ਦੇ ਡੇਰੇ ਬੈਠ ਬਚਨ ਕੀਤੇ। ਇਹ ਲਛਮਣ ਸਿੰਘ ਬਿਜਲੀ ਵਾਲੇ ਹੋਲੇ ਵਿੱਚੋਂ ਗਲਾਸ ਲੈ ਨਿਕਲ ਤੁਰਿਆ, ਲੰਗਰੋਂ ਪ੍ਰਸ਼ਾਦਾ ਨਾ ਛੇਤੀ ਮਿਲਿਆ। ਇੱਕ ਮਸਤ ਦਾ ਧੱਕਾ ਵੱਜਾ ਸੀ, ਇਹ ਦੇ ਚਿੱਤ ਵਿੱਚ ਆਈ, ਜੇ ਸੰਗਤ ਵਿੱਚ ਵੀ ਨਰਾਦਰੀ ਹੋਣੀ ਤੇ ਧੱਕੇ ਵੱਜਣੇ ਹਨ, ਕੀ ਲੋੜ ਹੈ ਸੰਗਤ ਵਿੱਚ ਆਉਣ ਦੀ। ਇਹੀ ਮਨ ਵਿੱਚ ਧਾਰੀ ਹੋਣ ਕਰ ਦੀਵਾਨੋਂ ਦੂਰ ਗਏ ਨੂੰ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕਿਹਾ, ਮੇਲਿਆਂ ਤੇ ਲਾਂਗਰੀ ਮਜਬੂਰ ਹੁੰਦੇ ਹਨ ਤੇ ਮਸਤਨ ਵੇਲੇ ਹੁੰਦੇ ਹਨ, ਇਹਨਾਂ ਤੇ ਗਿਲਾ ਨਹੀਂ ਕਰਨਾ ਚਾਹੀਦਾ। ਤੂੰ ਖੱਟ ਕੇ ਸੰਗਤ ਵਿੱਚੋਂ ਘਰ ਨੂੰ ਜਾਣਾ ਕਿ ਅਗਲਾ ਵੀ ਕਮਾਇਆ ਇੱਥੇ ਸੁੱਟ ਜਾਣਾ। ਲਛਮਣ ਸਿੰਘ ਸਤਿ ਵਚਨ ਕੀਤਾ ਤੇ ਪਛਾਣ ਸੰਗਤ ਨੂੰ ਮੁੜ ਪਿਆ। ਤੇ ਅਰਜ ਕੀਤੀ ਓ ਸੱਚੇ ਪਾਤਸ਼ਾਹ ਹੋ, ਜਿਵੇਂ ਇਹ ਕਿਰਪਾ ਕੀਤੀ ਹੈ ਕਬੁੱਧੇ ਤੇ ਅੱਗੇ ਵੀ ਕਿਰਪਾ ਕਰਦੇ ਰਹਿਣਾ। ਸਤਿਗੁਰੂ ਜੀ ਬਚਨ ਕੀਤਾ, ਭਾਵੇਂ ਅੱਗੇ ਵੀ ਤੁਸੀਂ ਸਾਰਾ ਟੱਬਰ ਚੰਗੇ ਹੋ, ਪਰ ਅੱਗੋਂ ਤੋਂ ਇਸ਼ਨਾਨ ਅੰਮ੍ਰਿਤ ਵੇਲੇ ਦੇ ਤੇ ਨਾਮ ਜਪਣ ਵਿੱਚ ਢਿੱਲ ਨਾ ਪਾਉਣੀ ਤੇ ਕਿਰਤ ਸੁੱਧ ਹੀ ਮੂੰਹ ਪਾਉਣੀ, ਮੈਂ ਤੇਰੇ ਤੇ ਸਦਾ ਹੀ ਰਾਜੀ ਰਹਾਂਗਾ। ਲਛਮਣ ਸਿੰਘ ਮਾਨਾਂ ਵਾਲੇ ਦੀ ਬੁਰਜੀ ਵਿੱਚ ਵੱਸਦੇ ਸੰਤਾਂ ਵਾਲੀ ਸਭ ਪਰਿਵਾਰ ਨੂੰ ਬਹਾ ਕਿਹਾ, ਸਤਿਗੁਰਾਂ ਇਹ ਹੁਕਮ ਕੀਤਾ ਹੈ ਭਾਵੇਂ ਅੱਗੇ ਹੀ ਸਭ ਚੰਗੇ ਹੋ, ਪਰ ਇਸ਼ਨਾਨ ਅੰਮ੍ਰਿਤ ਵੇਲੇ ਦਾ ਤੇ ਨਾਮ ਜਪਣ ਵਿੱਚ ਢਿੱਲ ਨਹੀਂ ਪਾਉਣੀ ਤੇ ਕਮਾਈ ਬਿਨ ਵੰਡੇ ਸਰਦਾਰ ਨਾਲੋਂ ਆਪਣੇ ਖੇਤ ਦਾ ਵੀ ਫਲ ਗੰਨਾ ਮੂਲੀ ਮੂੰਹ ਨਹੀਂ ਪਾਉਣਾ। ਸਤਿਗੁਰਾਂ ਬਚਨ ਕੀਤਾ, ਮੈਂ ਇਹਨਾਂ ਦੇ ਡੇਰੇ ਵੀ ਜਾਂਦਾ ਸਾਂ ਤੇ ਦੇਖਿਆ ਤੇ ਸੁਣਿਆ ਹੈ, ਠੀਕ ਹੀ ਸਭ ਪੰਜੇ ਭਰਾ ਐਸੇ ਹਨ, ਬਿਨਾਂ ਵੰਡੇ ਆਪਣੀ ਬੀਜੀ ਵਿੱਚੋਂ ਵੀ ਕੁਝ ਮੂੰਹ ਨਹੀਂ ਪਾਉਂਦੇ। ਇਸ ਦਾ ਵੱਡਾ ਭਰਾ ਖਜਾਨ ਸਿੰਘ ਭਰੋਸੇ ਵਾਲਾ ਹੈ, ਸਾਕਾਂ ਸੁਨੇਹੀਆਂ ਦੇ ਕਹੇ ਵੀ ਮੇਰੀ ਕੀਤੀ ਫੇਰਿਆਂ ਤੇ ਬਹਾਈ ਆਉਂਦੀ ਬੀਬੀ ਅਦਲਾ ਬਦਲੀ ਤੇ ਵੀ ਦਿਲ ਨਾ ਡੁਲਾਇਆ ਸੀ, ਬਿਨ ਇਸ਼ਨਾਨ ਬਿਮਾਰ ਹੋਏ ਵੀ ਪ੍ਰਸ਼ਾਦ ਨਹੀਂ ਛਕਿਆ। ਇੱਕ ਵੇਰ ਬੀਬੀਆਂ ਸਾਡੀ ਪੈੜੀ ਵਿੱਚੋਂ ਸਾਗ ਤੋੜ ਆਉਂਦਾ। ਲਛਮਣ ਸਿੰਘ ਕਿਹਾ, ਕਿਉਂ ਆਉਂਦਾ ਜੇ? ਬੀਬੀਆਂ ਕਿਹਾ, ਗੁਰੂ ਕਾ ਖੇਤ ਸੀ, ਉਸ ਤੇ ਹੱਕ ਹੈ ਸਾਡਾ। ਤਾਂ ਇਸ ਕਿਹਾ, ਜੇ ਗੁਰੂ ਕੇ ਤੁਹਾਡੇ ਖੇਤਾਂ ਤੇ ਹੱਕ ਰੱਖ ਖਾ ਜਾਣ ਤਾਂ ਮੰਨੋਗੇ ਕਿ ਠੀਕ ਹੈ? ਕੁੜੀਆਂ ਚੁੱਪ ਕਰ ਗਈਆਂ। ਤਾਂ ਇਸ ਸਾਗ ਕੋਠੀ ਭਿਜਵਾਇਆ ਤੇ ਅੱਗੋਂ ਲਈ ਡੱਕਾ ਪਾਇਆ। ਮੈਂ ਰਾਤ ਫਿਕਰ ਵਿੱਚ ਗੁਜ਼ਾਰੀ ਹੈ, ਮਤ ਤਿਆਰੀ ਨਾ ਕਰਦਾ ਹੋਵੇ। ਇਸ ਲਛਮਣ ਸਿੰਘ ਭਿੰਡਰ 12 ਜੇਠ ਥੋੜ੍ਹੇ ਜਿਹੇ ਦਿਨ ਰਹਿੰਦੇ ਵੀਰਵਾਰ ਚੜ੍ਹਾਈ ਕੀਤੀ। ਇਸਨੇ ਕਈ ਬਚਨ ਐਸੇ ਕੀਤੇ ਜੋ ਜਾਪਦੇ ਸੀ ਬੇਹੋਸ਼ੀ ਵਿੱਚ ਕਰਦਾ, ਪਰ ਤਦੋਂ ਸੱਚੇ ਮੰਨਣੇ ਪਏ। ਸੁਣਨ ਵਾਲਿਆਂ ਨੂੰ ਜਦ ਉਸ ਕਿਹਾ, ਅੱਜ ਪਿਛਲੇ ਪਹਿਰ ਸਤਿਗੁਰੂ ਰਾਮ ਸਿੰਘ ਜੀ ਟਿੱਬੇ ਵਾਲੇ ਖੂਹ 'ਤੇ ਆਉਣਗੇ, ਮੈਂ ਵੀ ਜਾਣਾ ਹੈ, ਕੋਠੀ ਵੀ ਪਤਾ ਪਹੁੰਚਾ ਦਿਓ, ਪਰ ਕਿਸੇ ਨਾਲ ਗੱਲ ਗੌਲੀ। ਜਦ ਉਹ ਚੜ੍ਹਿਆ ਤਾਂ ਪਤਾ ਲੱਗਾ ਸਤਿਗੁਰੂ ਪ੍ਰਤਾਪ ਸਿੰਘ ਜੀ ਕਾਲ ਨਾਲ ਟਿੱਬੇ ਵਾਲੇ ਖੂਹ 'ਤੇ ਪੁੱਜੇ ਸੀ ਤੇ ਸੰਤ ਨਗਰ ਸਿੱਖ ਭੇਜਿਆ ਸੀ, ਪਤਾ ਲਿਆਓ ਲਛਮਣ ਸਿੰਘ ਦਾ ਕੀ ਹਾਲ ਹੈ। ਬਾਅਦ ਭੇਦ ਖੁੱਲ੍ਹਾ, ਸੂਤ ਇੱਕ ਜਿਉਂ ਤਾਣਾ ਪੇਟਾ ਵਾਲੀ ਗੱਲ ਵਰਤੀ ਹੈ। ਇਸ ਲਛਮਣ ਸਿੰਘ ਨੂੰ ਡਾਕਟਰ ਤਰਲੋਕ ਸਿੰਘ ਕਿਹਾ, ਤੁਸੀਂ ਆਖਦੇ ਹੋ ਮੈਥੋਂ ਸਤਿਗੁਰੂ ਰਾਮ ਸਿੰਘ ਜੀ 2 ਵਾਰ ਪ੍ਰਸ਼ਾਦ ਖੂਹ 'ਤੇ ਆ ਛਕਿਆ ਹੈ, ਕਦੇ ਕਦੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਦੀਵਾਨ ਸਮੇਂ ਵੀ ਆਉਂਦੇ ਹਨ, ਸਾਨੂੰ ਵੀ ਦਰਸ਼ਨ ਕਰਾਓ। ਲਛਮਣ ਸਿੰਘ ਕਿਹਾ ਸੀ, ਸਤਿਗੁਰੂ ਜੀ ਫਿਰ ਤੁਰ ਚਲੇ ਜਾਂਦੇ ਹਨ ਤੇ ਆਖਦੇ ਹਨ ਮੇਰੇ ਨਿਮਿੱਤ ਕੋਈ ਕੀਰਤਨ ਨਹੀਂ ਕਰਦਾ। ਲਛਮਣ ਸਿੰਘ ਕਿਹਾ, ਮੈਨੂੰ ਸਤਿਗੁਰੂ ਜੀ ਵੱਲੋਂ ਹੁਕਮ ਲੱਗਦਾ ਹੈ, ਤੂੰ ਤੇ ਹੁਣ ਜਾਣਾ ਹੀ ਹੈ, ਸੱਚ ਤੇ ਸੁਣਾ ਜਾ। ਇੱਥੇ ਆਦਿ ਸਭ ਬਚਨ ਕੀਤੇ ਸੁੱਚੇ, ਸਭ ਨੂੰ ਮੰਨਣੇ ਪਏ। ਜੋ ਉਸ ਵਕਤ ਕਿਹਾ ਸੀ ਸਤਿਗੁਰੂ ਰਾਮ ਸਿੰਘ ਜੀ ਦਾ ਟਿੱਬੇ ਵਾਲੇ ਖੂਹ 'ਤੇ ਆਉਣ ਦਾ, ਉਸ ਵੇਲੇ ਉਹਨਾਂ ਦੀ ਲੋਹ ਦੇ ਸੇਵਕ ਸਤਿਗੁਰੂ ਜੀ ਉੱਥੇ ਗਏ ਸੀ, ਸਿੱਖ ਭੇਜਿਆ ਸੀ ਲਛਮਣ ਸਿੰਘ ਦਾ ਪਤਾ ਲਿਆਓ, ਆਉਂਦਿਆਂ ਨੂੰ ਉਹ ਚੜ੍ਹ ਗਿਆ ਸੀ। ਸਤਿਗੁਰੂ ਜੀ 13 ਜੇਠ ਸੰਤ ਨਗਰ ਸੰਤਾਲਾ ਸਿੰਘ ਜੀ ਦੇ ਡੇਰੇ ਦਰਸ਼ਨ ਦਿੱਤੇ ਤੇ ਲਛਮਣ ਸਿੰਘ ਭਿੰਡਰ ਦੇ ਬਚਨ ਬੜੇ ਸਿਫਤ ਭਰੇ ਕੀਤੇ ਤੇ ਕਿਹਾ ਕਿ ਮਨੁੱਖਾਂ ਵਾਂਗੂ ਹਰ ਚੀਜ਼ ਦਾ ਸੁਭਾਅ ਕਰਤੇ ਵੱਖ ਵੱਖ ਬਣਾਇਆ ਹੈ, ਜਿਵੇਂ ਕੇਸਰ ਖਰਾ ਕੁਝ ਵਾਰੀ ਸੁੰਘਣ ਤੇ ਨਕਸੀਰ ਵਗ ਪੈਂਦੀ ਹੈ ਤੇ ਕਸਤੂਰੀ ਧੁੱਪੇ ਧਰੀ ਰਤ ਤਰ੍ਹਾਂ ਹੋ ਚੱਲਦੀ ਹੈ, ਸਿੰਘਰਫ ਦਬਾਅ ਦੇ ਨਾਲ ਟੁਕੜੇ ਹੋ ਜਾਂਦਾ ਹੈ, ਜਿਵੇਂ ਇੱਕ ਪੌਦੇ ਐਸੇ ਹਨ ਚੰਬਾ ਰਵੇਲ ਚੰਬੇਲੀ ਆਦਿ, ਇਹਨਾਂ ਨੂੰ ਫੁੱਲ ਹੀ ਲੱਗਦੇ ਹਨ ਫਲ ਨਹੀਂ ਲੱਗਦੇ, ਇੱਕ ਅੰਬਾਂ ਬੇਰੀਆਂ ਜਾਮਨਾ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਫੁੱਲ ਵੀ ਲੱਗਦੇ ਹਨ ਤੇ ਫਲ ਵੀ, ਇੱਕ ਕਟਹਲ ਜੈਸੇ ਹੁੰਦੇ ਹਨ ਜਿਨ੍ਹਾਂ ਨੂੰ ਫਲ ਤੇ ਵੱਡਾ ਸਾਰਾ ਲੱਗਦਾ ਹੈ ਫੁੱਲ ਲੱਗਦਾ ਹੀ ਨਹੀਂ, ਤੇਵੇਂ ਹੀ ਮਨੁੱਖ ਹੁੰਦੇ ਹਨ, ਕਿਸੇ ਦੀ ਕਥਨੀ ਮੂੰਹ ਦੀ ਹੈ ਕਰਨੀ ਉੱਕਾ ਹੁੰਦੀ ਹੀ ਨਹੀਂ, ਦੂਜੇ ਜਿਨ੍ਹਾਂ ਦੀ ਕਰਨੀ ਵੀ ਹੁੰਦੀ ਹੈ, ਤੀਜੇ ਜਿਨ੍ਹਾਂ ਦੀ ਕਰਨੀ ਹੁੰਦੀ ਹੈ ਪਰ ਵਿਖਾਲਾ ਉੱਕਾ ਨਹੀਂ ਹੁੰਦਾ। ਇਸ ਲਛਮਣ ਸਿੰਘ ਵਾਂਗੂ ਹੀ ਕਰਨੀ ਖਿਆਨ ਸਿੰਘ ਜੀ ਦੀ ਭੀ ਹੈ, ਜੇ ਗੁਰੂ ਲਛਮਣ ਸਿੰਘ ਵਾਂਗੂ ਨਿਭਾ ਦੇਵੇ ਤੇ ਭਰੇ ਭਾਂਡੇ ਤੇ ਭਰੇ ਮੇਲੇ ਹੀ ਚਲਿਆ ਗਿਆ ਹੈ, ਜੇ ਧਰਮ ਦੀ ਕਿਰਤ ਕਰਦਾ ਏ। ਲਾਲ ਸਿੰਘ ਕੱਟਿਆਂ ਵਾਲੀਏ ਸਤਿਗੁਰੂ ਜੀ ਤੋਂ ਇਤਨੀ ਸਿਫਤ ਲਛਮਣ ਸਿੰਘ ਦੀ ਸੁਣੀ ਤੇ ਚਿੱਤ ਵਿੱਚ ਆਈ ਕਿ ਕਿੱਥੇ ਸਤਿਗੁਰੂ ਰਾਮ ਸਿੰਘ ਜੀ ਉਸ ਤੋਂ ਪ੍ਰਸ਼ਾਦ ਆ ਸਕਦੇ ਰਹੇ ਹਨ ਤੇ ਅੰਮ੍ਰਿਤ ਵੇਲੇ ਦਰਸ਼ਨ ਉਸ ਨੂੰ ਹੁੰਦੇ ਹੋਣ। ਹੁਕਮ ਹੁੰਦਾ ਰਿਹਾ, ਹੋਵੇ ਤੂੰ ਕਹਿ ਦੇ ਸੱਚ ਸੱਚ। ਇਸ ਤਰ੍ਹਾਂ ਹੀ ਧਰਮਾਰਥ ਦੇ ਪਰਦੇ ਵਿੱਚ ਪਾਪ ਪਖੰਡ ਲੋਕ ਕਰਦੇ ਹਨ। ਜੋ ਚਰਚਾ ਹੋ ਰਹੀ ਹੈ ਐਵੇਂ ਹੀ ਹੈ, ਏਡਾ ਉਹ ਕਿੱਥੇ ਸੀ। ਉਸੇ ਰਾਤ ਸਤਿਗੁਰੂ ਰਾਮ ਸਿੰਘ ਜੀ ਲਾਲ ਸਿੰਘ ਨੂੰ ਜਗਾ ਕਿਹਾ, ਤੂੰ ਉੱਠ ਪ੍ਰਸ਼ਾਦ ਛਕਾ ਜੇ ਧਰਮ ਦੀ ਕਿਰਤ ਕਰਦਾ ਹੈ। ਲਾਲ ਸਿੰਘ ਉੱਠ ਦੁਹਾਈ ਦੇਣ ਲੱਗ ਪਿਆ, ਲੋਕੋ ਦਰਸ਼ਨ ਕਰ ਲਓ, ਸਤਿਗੁਰੂ ਰਾਮ ਸਿੰਘ ਜੀ ਆਏ ਜੇ। ਘਰ ਦੇ ਜਾਗੇ ਤੇ ਕਿਹਾ, ਕੀ ਬੋਲਦਾ ਹੈ, ਹੋਸ਼ ਸੰਭਾਲ। ਕਿਹਾ, ਮੈਂ ਸਾਧ ਦੀ ਸੋਭਾ ਤੇ ਗਲਾਣ ਕੀਤੀ ਤੇ ਕਿਰਤ ਸ਼ੁੱਧ ਕੀਤੀ, ਨਹੀਂ ਇਸ ਕਰਕੇ ਪ੍ਰਸ਼ਾਦ ਛਕਾ ਨਹੀਂ ਸਕਿਆ। ਤੇ ਉਸ ਸਾਧ ਦੇ ਬਚਨ ਤੇ ਪ੍ਰਤੀਤ ਬੰਧਾਉਣ ਲਈ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਆ ਦਿੱਤੇ ਹਨ। ਮੈਂ ਕਮਾਈ ਤੋਂ ਖਾਲੀ ਸਾਂ, ਦੁਹਾਈ ਪਾਈ, ਜਰਾਂਦ ਨਾ ਰੱਖੀ। ਇਹ ਵਾਰਤਾ ਮੈਂ ਦਿਨੇ ਲਾਲ ਸਿੰਘ ਜੀ ਘਰੋਂ ਭੈਣ ਆਸ ਕੌਰ ਤੋਂ ਸੁਣ ਲਿਖੀ ਹੈ। ਉੱਪਰੋਂ ਹੁਕਮ ਲੱਗਾ ਹੈ, ਅੰਮ੍ਰਿਤਸਰ ਦੀ ਹਰਬੰਸ ਕੌਰ ਜੀਵਨ ਨਗਰ ਆ ਅਰਜ਼ ਕੀਤੀ। ਉੱਪਰੋਂ ਹੁਕਮ ਲੱਗਾ ਹੈ ਲੰਗਰ ਦੀ ਅਰਜ਼ ਦਾ, ਪਰ ਘਰੋਂ ਕਮਜ਼ੋਰ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ, ਉੱਪਰਲੇ ਹੁਕਮ ਅੱਗੇ ਮੇਰਾ ਕੀ ਇਨਕਾਰ ਏ। ਅਗਲੇ ਰੋਜ਼ ਉਸ ਵੱਲ ਗਏ, ਪ੍ਰਸ਼ਾਦ ਛਕਿਆ, ਉਸ 10 ਰੁਪਏ ਭੇਟਾ ਕੀਤੇ ਤਾਂ ਕਿਹੋ ਨੇ, ਉੱਪਰਲੇ ਹੁਕਮੋਂ ਡਰਦਾ ਲੈਂਦਾ ਹਾਂ ਤੇ ਆਇਆ ਹਾਂ, ਨਹੀਂ ਤੇ ਇਹੋ ਜਿਹਾ ਥਾਂ ਦੇਣ ਨੂੰ ਹੁੰਦਾ ਹੈ। ਹੁਣ ਇਹ ਬੀਬੀ ਸੰਤ ਨਗਰ ਪਰਿਵਾਰ ਸਮੇਤ ਸੁਖੀ ਵੱਸਦੀ ਏ, ਉਸੇ ਸ਼ਾਂਤ ਸੁਭਾਏ। ਕੋਠੀ ਵਾਲੀ ਖੂਹੀ ਤੇ ਤਿਰਵਾਲੇ ਖੂਹ ਨਕੌੜੇ ਤੇ ਮੌਜੂ ਖੇੜੇ ਦੀ ਹੱਦ ਵਾਲੇ ਵਿੱਚ ਬੰਬੀਆਂ ਲਵਾਈਆਂ, ਪਰ ਦੋਵੇਂ ਰੇਤਾ ਸੁੱਟ ਗਈਆਂ, ਸਬਜ਼ੀ ਨਾ ਹੋ ਸਕੀ। ਤਿਰਮਾਲੇ ਤੇ ਕੰਬੋ ਚੂਹੇ ਝਾੜੀਏ ਕਿਸ਼ਨ ਸਿੰਘ ਦਲ ਸਿੰਘ ਵਾਹੀ ਕਰਦੇ ਸੀ। ਸਤਿਗੁਰੂ ਜੀ 24 ਜੇਠ ਜਲੰਧਰੋਂ ਮੰਡੀ ਵੱਲੋਂ ਭੈਣੀ ਸਾਹਿਬ ਹੋ ਆਏ ਜੀਵਨ ਨਗਰ ਤੇ ਕਿਹਾ, ਸਿੱਖਾਂ ਨੇ ਜ਼ਮੀਨ ਦਾ ਸਾਂਭਾ ਕਰ ਲਿਆ ਹੈ, ਹੁਣ ਮੰਡੀ ਦੀ ਸੰਗਤ ਵੀ ਸੌਖੀ ਹੈ ਤੇ ਭੈਣੀ ਸਾਹਿਬ ਵੀ ਭੀੜ ਨਹੀਂ ਅੱਗੇ ਜਿੰਨੀ। ਸੰਤ ਰਤਨ ਸਿੰਘ ਜੀ ਦੱਸਿਆ, ਨੱਥਾ ਸਿੰਘ ਮੰਡੀ ਵਿੱਚ ਉਸਤਾਦ ਦੀ ਮਾਤਾ ਸ਼ਰਧਾ ਨਾਲ ਗਰੀਬੀ ਕੱਟਣ ਦੀ ਮੰਗ ਧਾਰ ਖਿਚੜੀ ਲਿਆਂਦੀ ਤੇ ਸਤਿਗੁਰੂ ਜੀ ਬੜੇ ਹਿੱਤ ਨਾਲ ਚਿੱਤੋਂ ਮੰਗ ਕੇ ਛਕੀ ਹੈ, ਮਨ ਮੰਨਿਆ ਹੈ, ਹੁਣ ਇਹਨਾਂ ਦੀ ਗਰੀਬੀ ਕੱਟੀ ਜਾਵੇਗੀ। ਠੀਕ ਹੀ ਹੋਇਆ, ਨੱਥਾ ਸਿੰਘ ਜਾਚਕ ਦੀ ਜ਼ਮੀਨ ਮੌਜੂ ਖੇੜੇ ਪੈ ਗਈ ਹੈ ਤੇ ਬੱਚੇ ਜਵਾਨ ਹੋ ਗਏ, ਕਾਰੇ ਲੱਗੇ ਹਨ ਤੇ ਚੰਗਾ ਗੁਜ਼ਾਰਾ ਹੁਣ ਚੱਲਦਾ ਹੈ। ਕਲਯੁੱਗ, ਸਤਿਗੁਰੂ ਜੀ ਦੀਆਂ ਮਹਿੰਗੇ ਮੁੱਲ ਵਾਲੀਆਂ ਨਵੀਆਂ ਮੱਝਾਂ ਆਈਆਂ, ਸੇਵਕਾਂ ਰੱਸੇ ਲਿਆਂਦੇ ਨੀਲੇ, ਦੇਖ ਕਿਹੋ ਨੇ, ਮੋੜ ਆਓ ਜਿੱਥੋਂ ਆਉਂਦੇ ਹਨ। ਇਹ ਨੀਲ ਗਊ ਦੀ ਰੱਤ ਪਾਈ ਬਿਨਾਂ ਬਣਦਾ ਹੀ ਨਹੀਂ। ਨੀਲ ਤੰਬਾਕੂ ਛੁਰੀ ਮੱਖੀ ਝੂਠ ਕਲਯੁੱਗ ਹੀ ਲੈ ਆਇਆ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਕਿਹਾ, ਅੱਛਾ ਜੇ ਇੰਨਾ ਮੰਦਾ ਹੈ। ਸਤਿਗੁਰੂ ਜੀ ਕਿਹਾ, ਪਰ ਸਾਡੇ ਕੂਕਿਆਂ ਵਾਸਤੇ ਊ ਕਰਤੇ ਦੀ ਰਚਨਾ ਹੈ। ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਬਚਨ, ਗੁਰੂ ਹਰੀ ਸਿੰਘ ਜੀ ਦੇ ਦੌਰੇ ਦੇ ਬਚਨ ਚੱਲੇ। ਸਤਿਗੁਰੂ ਜੀ ਕਿਹਾ, ਤਦੋਂ 22 ਜੋੜੀਆਂ ਰਾਗੀਆਂ ਦੀਆਂ ਸੀ, ਢਾਡੀਆਂ ਸਣੇ ਤੇ ਰੋਜ਼ ਸਾਰੇ ਭੁਗਤਦੇ ਸੀ। ਇੱਕ ਸਮੇਂ ਮਾਲੂਵਾਲ ਕਿਸ਼ਨ ਸਿੰਘ ਦੇ ਘਰ ਕੁਝ ਸਿੱਖ ਗੁਰੂ ਹਰੀ ਸਿੰਘ ਜੀ ਨੂੰ ਘੁੱਟ ਰਹੇ ਸੀ। ਇੱਕ ਭਲਵਾਨ ਦੂਰੋਂ ਦੇਖ ਕਿਹਾ, ਮੈਂ ਬੁੱਢੇ ਦੇ ਹੱਡ ਕੜਕਾ ਦੇਵਾਂ, ਕੱਲਾ ਹੀ ਲੱਗਾਂ, ਇੰਨੇ ਸਿੱਖ ਲੱਗੇ ਹਨ। ਗੁਰੂ ਜੀ ਕਿਹਾ, ਉਸ ਨੂੰ ਸੱਦੋ। ਸੋ ਆ ਘੁੱਟਣ ਲੱਗਾ, ਲੱਤਾਂ ਲੱਕੜਾਂ ਹੀ ਹੱਥਾਂ ਨੂੰ ਲੱਗਣ, ਹਾਰ ਕੇ ਭੁੱਲਵਾਨ ਅਰਜ ਕਰ ਸਿੱਖ ਹੋ ਕੇ ਗਿਆ। ਇੱਕ ਸਿੱਖ ਸੁਣ ਕਿਹਾ ਗੁਰੂ ਜੀ ਨੂੰ, ਪਰਖਣਾ ਜੋਗੇ, ਕਿਹੋ ਨੇ, ਇੱਕ ਵਾਰ ਜੇ ਸੌਦਾ ਦਿਲ ਤੇ ਸਿਰ ਦੇਣ ਦਾ ਕਰਨਾ ਹੋਵੇ ਤਾਂ ਪਰਖਦਿਆਂ ਕੀ ਹਰਜ ਹੈ। ਪਰ ਜੋ ਕਿਸੇ ਕਿਹਾ ਹੈ, ਇਸਤਰੀ ਜਿਵੇਂ ਇੱਕ ਵਾਰ ਦੇ ਸੰਗ ਤੋਂ ਗਰਭਧਾਰ ਰਹਿੰਦੀ ਹੈ, ਬਾਅਦ ਵਾਰ ਵਾਰ ਗਵਾਰ ਪੁਣਾ ਹੈ। ਗ੍ਰਸਤ ਕਰਨਾ ਤਿਵੇਂ ਹੀ ਗੁਰੂ ਪੀਰ ਅਜਮਾਉਣ ਦਾ ਕਾਫ਼ੀ ਇੱਕੋ ਵਾਰ, ਫਿਰ ਫਿਰ ਭਉ ਭਉ ਜੋਹਿਆ ਨਹੀਂ ਰਹਿੰਦਾ ਇਤਬਾਰ। ਮੈਂ ਕੋਲੋਂ ਕਿਹਾ, ਇਸਤਰੀ ਇੱਕ ਵਾਰ ਕੇ ਸੰਗ ਕੀਏ ਸੁੱਤ ਲੇ, ਬਾਅਦ ਸਵਾਦ ਵਿਖਾਦ ਹੈ, ਦੇਹੀ ਹਰਜ ਕਰੇ। ਤਾਂ ਸਤਿਗੁਰੂ ਜੀ ਕਿਹਾ, ਅਜਿਹਾ ਸਿੱਖ ਵੀ ਕੋਈ ਹੁੰਦਾ ਹੈ ਜੋ ਦੂਜੀ ਵਾਰ ਨਹੀਂ ਪਰਖਦਾ, ਤੇ ਗ੍ਰਸਤੀ ਵੀ ਕੋਈ ਜੋ ਬਾਅਦ ਗ੍ਰਸਤ ਨਹੀਂ ਕਰਦਾ। ਸਾਧ ਸੰਗਤ ਵਿੱਚ ਬਚਨ ਕਰਦਿਆਂ ਛੋਟੇ ਬਾਬਾ ਜੀ ਤਾੜ ਆਈ ਫੜਾਈ। ਕਿਹੋ ਨੇ ਇਹ ਕਲਯੁਗ ਦੀ ਕਾਰ ਹੈ, ਕਿਹੜੇ ਵੇਲੇ ਵਿਘਣ ਪਾਇਆ ਸੂ, ਖੋਲ ਪੜ ਕਿਹੋ ਨੇ ਕੁਝ ਨਹੀਂ ਵਿਗੜਿਆ। ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦੇ ਬਾਨੀ ਕਿਹਾ ਏ, ਸ਼ਿਮਲੇ ਜਾਣ ਸਮੇਂ ਮਿਲਦੇ ਜਾਣਾ, ਭਾਵ ਦੇਸ਼ ਦੇ ਸੇਵਕ ਦੀ ਮੰਗ ਨੂੰ ਚੰਗਾ ਜਾਣ ਸਾਧ ਸੰਗਤ ਵਿੱਚ ਵਿਘਣ ਨਹੀਂ ਸਮਝਿਆ। ਇਹਨੀ ਦਿਨੀ ਨਾਲੀ ਟਿੱਬੇ ਵਾਲੇ ਖੂਹ ਤੋਂ ਚੰਗੀ ਜ਼ਮੀਨ ਵਾਲ ਬਣਵਾ ਆਉਂਦੀ ਸਤਿਗੁਰੂ ਜੀ। ਹਵਾਈ ਜਹਾਜ਼ ਦੇ ਅੱਡੇ 'ਤੇ ਕੁਝ ਥਾਂ ਛੱਡਿਆ ਅਤੇ ਸੈਣੀਆਂ ਅਤੇ ਗੰਗਾ ਸਿੰਘ ਵਾਲੀਆਂ ਖੂਹ ਲਾਏ। ਹਿੰਦ ਪਾਕ ਦੀ ਹੱਦ 'ਤੇ ਪਾਸ ਬਣਵਾ ਵਪਾਰ ਖੁੱਲ੍ਹਾ ਅੰਮ੍ਰਿਤਸਰ, ਲਾਹੌਰ ਲੋਕ ਟੋਲੀਆਂ ਬਣ ਖੁੰਘੀਆਂ ਪਾ ਫਿਰਦੇ, ਹੱਦਾਂ 'ਤੇ ਮੁਲਾਕਾਤਾਂ ਹੁੰਦੀਆਂ, ਜੋ ਮੁਸਲਮਾਨ ਮੁੜ ਆਏ ਉਹਨਾਂ ਨੂੰ ਭਾਰਤ ਕਬਜ਼ੇ ਦਿੰਦਾ, ਕਈ ਭਾਂਜਣਾ ਚੁੱਕੀ ਫਿਰਦੇ, ਪਤਾ ਨਹੀਂ ਕਿੱਥੇ ਟਿਕਾਣਾ ਹੈ। ਸਰਕਾਰ ਭਰਾ ਭਰਾ ਪੁੱਤ ਪਿਤਾ ਨੂੰ ਨਾਰ ਮਰਦ ਨੂੰ ਦੂਰ ਦੂਰ ਅਲਾਂਟਾਂ ਵਿੱਚ ਪਾ ਦਿੱਤਾ। ਖਰੀਦੇ ਪਿੰਡਾਂ ਤੋਂ ਵਧੇ ਸਿੱਖ ਵਸੇਬਿਆਂ ਵਿੱਚ ਪਾਏ ਸਤਿਗੁਰਾਂ। ਆਨੰਦਾਂ ਬਾਰੇ ਜੀਵਨ ਨਗਰ 20 ਜੋੜਿਆਂ ਦੇ ਆਨੰਦ ਹੋਏ ਸਤਿਗੁਰੂ ਜੀ ਦੇ ਹਜ਼ੂਰ। 26 ਜੇਠ 2007 ਸਤਿਗੁਰੂ ਜੀ ਛੋਟੇ ਬਾਬਾ ਜੀ ਨੂੰ ਪੱਕੀ ਕੀਤੀ ਕਿ ਜੇਠ ਤੱਕ ਆਨੰਦ ਦੇਹ ਦੀ ਰੋਗਤਾ ਅਤੇ ਉਮਰ ਦਾ ਯੋਗਤਾ ਦੇਖ ਕਰੋ, ਬਾਅਦ ਲੜਕਾ ਆਪਣੇ ਆਨੰਦ ਦਾ ਪਾਠ ਆਪ ਕਰਕੇ ਆਵੇ ਅਤੇ ਲੜਕੀ 5 ਗ੍ਰੰਥੀ ਪੜ੍ਹੀ ਹੋਵੇ, ਸੋ ਆਨੰਦ ਕਰਨਾ, ਕਹਿ ਭੈਣੀ ਸਾਹਿਬ ਨੂੰ ਵਿਦਾ ਹੋਏ।